ਕਦਮ ਕਦਮ ਚੱਲਦਿਆਂ 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 ਪਹੁੰਚਣਾ, ਉਹ ਕਦਮ ਕਦਮ ਕਿਹੜਾ ਹੈ? ਜਿਹੜਾ ਸਵਾਸ ਸਵਾਸ ਸਿਮਰਨ ਕਰਨਾ, ਹੌਲੀ ਹੌਲੀ ਪਹੁੰਚ ਜਾਵਾਂਗੇ। ਜੇ ਚੱਲਾਂਗੇ ਤਾਂ ਪਹੁੰਚਾਂਗੇ ਹੀ, ਇਸ ਜਨਮ ਵਿੱਚ ਨਹੀਂ ਤਾਂ ਅਗਲੇ 'ਚ, ਅਗਲੇ ਤਾਂ ਉਸ ਤੋਂ ਅਗਲੇ 'ਚ। ਜਦ ਧੰਨੇ ਨੂੰ ਦਰਸ਼ਨ ਦਿੱਤੇ ਵਾਹਿਗੁਰੂ ਨੇ, ਧੰਨਿਆ ਮਾਣ ਨਾ ਕਰੀ, 1100 ਜਨਮ ਹੋ ਗਿਆ ਲੱਗੇ ਨੂੰ, ਤਾਂ ਦਰਸ਼ਨ ਹੋਏ ਨੇ ਤੈਨੂੰ ਹੁਣ। ਇਸ ਕਰਕੇ ਚੱਲਣਾ ਔਰ ਚੱਲਦੇ ਰਹਿਣਾ ਆਤਮਕ ਯਾਤਰਾ ਕਹਿੰਦੇ ਨੇ। ਉਹ ਗੁਰਬਾਣੀ ਅੰਦਰ ਪ੍ਰਮਾਣ ਵੀ ਦਿੱਤਾ ਮਹਾਰਾਜ ਨੇ, ਭਈ ਸਫਲ 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 ਯਾਤਰਾ ਰਹੇ ਆਵਣ ਜਾਣਾ ਮਿਲੇ ਸਾਧਾਂ। ਇਸ ਕਰਕੇ ਕਹਿੰਦੇ ਨੇ ਕਦਮ ਕਦਮ ਤੇ ਆਖੋ ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਦੋਹਰਾ ਵਿਸ਼ੈ ਪ੍ਰਮਾਣਨ ਕੋ ਭਇਓ ਕਹਿਓ ਅਭਿਸ਼ੈ ਸਰੂਪ ਈ ਸੰਸੈ ਬੂਜਨ ਕਰਿਓ ਸੁਨ ਕੈ ਗਾਤ ਅਨੂਪ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ, ਪਾਵਨ ਪਵਿੱਤਰ ਉਪਦੇਸ਼ ਸ਼ਰਵਣ ਕਰ ਰਹੇ ਹਾਂ। ਬ੍ਰਹਮ ਗਿਆਨ ਅਤੇ ਬ੍ਰਹਮ ਜੀਵ ਅਤੇ ਈਸ਼ਵਰ, ਇਸ ਤਰ੍ਹਾਂ ਇਹਨਾਂ ਦੀ ਆਪਸ ਵਿੱਚ ਏਕਤਾ ਹੁੰਦੀ ਹੈ। ਸੋ ਹੁਣ ਅੱਗੇ ਹੋਰ ਪ੍ਰਸ਼ਨ ਕਰਦੇ ਹਨ। ਸੋ ਕਿ ਬ੍ਰਹਮ ਜੋ ਸੀ ਉਹ ਤੁਸੀਂ ਕਹਿੰਦੇ ਸੀ ਕਿ ਵਿਸ਼ਿਆਂ ਦਾ ਪ੍ਰਮਾਣ ਨਹੀਂ ਹੈ, ਪ੍ਰਮਾਣਾਂ ਦੁਆਰਾ ਸਿੱਧ ਨਹੀਂ ਹੁੰਦਾ, ਨਾਲੇ ਤੁਸੀਂ 6 ਪ੍ਰਮਾਣ ਦੇ ਕੇ ਸਿੱਧ ਕਰ ਦਿੱਤਾ, ਇਹ ਸੰਸਾ ਪੈ ਗਿਆ ਮਨ 'ਚ, ਕਿਰਪਾ ਕਰਕੇ ਇਹ ਸੰਸਾ ਸਾਡਾ ਦੂਰ ਕਰੋ। ਆਓ ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੋਹਰਾ ਵਿਸ਼ੈ ਪ੍ਰਮਾਣਨ ਕੋ ਭਇਓ ਕਿਉਂ ਅਭਿਸ਼ੈ ਸਰੂਪ।
ਸੋ ਤੁਸੀਂ ਪਹਿਲਾਂ ਕਿਹਾ ਸੀ, ਭਾਈ ਦਇਆ ਸਿੰਘ ਨੂੰ ਖਾਲਸਾ ਜੀ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਕਹਿੰਦੇ ਸੀ ਅਭਿਸ਼ੈ ਹੈ ਵਾਹਿਗੁਰੂ, ਅੱਖਾਂ ਦਾ ਵਿਸ਼ਾ ਨਹੀਂ, ਹੱਥਾਂ ਨਾਲ ਪਕੜਿਆ ਨਹੀਂ ਜਾਂਦਾ, ਉੱਥੇ ਤੱਕ ਕੋਈ ਜਾ ਨਹੀਂ ਸਕਦਾ, ਅਗੰਮ ਹੈ। ਇਸ ਤਰ੍ਹਾਂ ਉਹ ਵਿਸ਼ਿਆਂ ਦਾ ਭਾਵ, ਜਿਹੜੇ ਅੱਖਾਂ ਦਾ ਵਿਸ਼ਾ ਨਹੀਂ, ਹੱਥਾਂ ਦਾ ਪਕੜਨ ਦਾ ਵਿਸ਼ਾ ਨਹੀਂ, ਹੁਣ ਤੁਸੀਂ ਪ੍ਰਮਾਣਾਂ ਰਾਹੀਂ ਸਿੱਧ ਕਰ ਦਿੱਤਾ ਹੈ ਕਿ ਉਹ ਪਰਮਾਤਮਾ ਪ੍ਰਮਾਣਾਂ ਦਾ ਵਿਸ਼ਾ ਹੈ, ਜਿਵੇਂ 6 ਪ੍ਰਮਾਣ ਦੇ ਕੇ ਸਿੱਧ ਕੀਤਾ ਹੈ। ਇਹ ਸਾਡੇ ਮਨ ਦਾ ਸ਼ੰਕਾ ਦੂਰ ਕਰੋ ਜੀ।
ਇਹ ਸੰਸੈ ਪੂਜਨ ਕਰਿਓ ਸੁਨ ਕੈ ਗਾਤ ਅਨੂਪ।
ਉਪਮਾ ਤੋਂ ਰਹਿਤ ਗਾਥਾ ਸਾਰਿਆਂ ਨੇ ਸੁਣੀ ਜਦੋਂ, ਪਰ ਇਹ ਸੰਸਾ ਹੁਣ ਮਨ ਦਾ ਦੂਰ ਕਰਨ ਵਾਸਤੇ ਬੇਨਤੀ ਕੀਤੀ ਹੈ।
ਜੋ ਪਈ ਸ਼ੰਕਾ ਕਰੀ ਖਾਲਸੇ ਜਬੈ, ਦਇਆ ਸਿੰਘ ਬੋਲਿਓ ਸ਼ੁਭ ਤਬੈ।
ਜਦੋਂ ਖਾਲਸੇ ਨੇ ਸ਼ੰਕਾ ਕੀਤੀ, ਉਸ ਵਕਤ ਭਾਈ ਦਇਆ ਸਿੰਘ ਜੀ ਫੇਰ ਸੋਹਣੇ ਬਚਨ ਉਚਾਰਨ ਕਰਕੇ ਖਾਲਸੇ ਨੂੰ ਸਿੱਖਿਆ ਦੇ ਰਹੇ ਹਨ।
ਵਿਧੀ ਮੁਖ ਸਿੱਖ ਜਨਾਏ ਬੇਦ, ਕਯੋ ਬ੍ਰਹਮ ਕੋ ਵਿਸ਼ੇ ਸੰਕੇਤ।
ਬ੍ਰਹਮ ਦਾ ਜਿਹੜਾ ਵਿਸ਼ੇ ਸੰਕੇਤ ਇੱਥੇ ਕਹਿਣਾ ਕੀਤਾ ਹੈ ਕਿ ਬ੍ਰਹਮ ਆਤਮਾ ਦੇ ਸਰੂਪ ਨੂੰ ਤੁਸੀਂ ਪਿੱਛੇ ਜੋ ਕਹਿੰਦੇ ਸੀ ਪ੍ਰਮਾਣਾਂ ਦੇ ਵਿਸ਼ੇ ਕਿਹਾ, ਅਤੇ ਹੁਣ ਜੋ ਕੁਝ ਤੁਸੀਂ ਕਿਹਾ ਉਹ ਨਾਲ ਪ੍ਰਮਾਣ ਵੀ ਦੇ ਦਿੱਤੇ ਨੇ, ਪ੍ਰਮਾਣਾਂ ਦਾ ਵਿਸ਼ੇ ਵੀ ਹੋ ਗਿਆ ਹੈ। ਖਾਲਸੇ ਨੇ ਜਦੋਂ ਇਹ ਪੁੱਛਿਆ ਤਾਂ ਹੁਣ ਇੱਕ ਦੋ ਪੱਖ ਹੁੰਦੇ ਨੇ, ਇੱਕ ਵਿਧੀ ਪੱਖ ਹੁੰਦਾ ਹੈ, ਇੱਕ ਨਿਖੇਧ ਪੱਖ ਹੁੰਦਾ ਹੈ। ਭਾਈ ਦਇਆ ਸਿੰਘ ਜੀ ਨੇ ਹੁਣ ਵਿਧੀ ਪੱਖ ਦੁਆਰਾ ਗੁਰਸਿੱਖਾਂ ਨੂੰ ਇਉਂ ਜਣਾਉਣਾ ਕੀਤਾ ਹੈ ਕਿ ਪ੍ਰਮਾਣਾਂ ਦਾ ਜੋ ਵਿਸ਼ਾ ਬ੍ਰਹਮ ਨਹੀਂ ਹੈ।
ਨੇਤ ਨੇਤ ਕਰ ਨਖਿਧ ਪਛਾਣ, ਤੋ ਪ੍ਰਮਾਣ ਕੋ ਵਿਸ਼ੇ ਨ ਜਾਣ।
ਨਖੇਧੀ ਪੱਖ ਦੁਆਰਾ ਕਹਿੰਦੇ ਨੇ ਨੇਤੀ ਨੇਤੀ ਕਰਕੇ ਜੋ ਪਛਾਣ ਕਰੀਏ ਤਾਂ ਬ੍ਰਹਮ ਆਤਮਾ ਨੂੰ ਪ੍ਰਮਾਣਾਂ ਦਾ ਜੋ ਵਿਸ਼ਾ ਨਾ ਜਾਣਨਾ ਕਰੋ, ਕਿਉਂਕਿ ਬ੍ਰਹਮ ਆਤਮਾ ਜੋ ਹੈ ਉਹ ਪ੍ਰਮਾਣਾਂ ਦਾ ਵਿਸ਼ੇ ਨਹੀਂ ਹੈ।
ਜਿਮਨੇ ਵਿਸ਼ੇ ਸੁਨੋ ਦੇ ਸ਼ਰੋਨ, ਅਗਮ ਅਗੋਚਰ ਕਹੀਐ ਤੌਨ।
ਤੌਨ ਤੋਂ ਭਾਵ ਜਿਸ ਨੂੰ ਅਗਮ ਅਗੋਚਰ ਕਿਹਾ ਜਾਂਦਾ ਹੈ ਉਹ ਜਿਵੇਂ ਨਹੀਂ ਹੈ ਅਵਿਸ਼ੇ, ਸੋ ਸੁਣਨਾ ਕਰੋ ਕਿ ਉਹ ਜੋ ਪਰਮਾਤਮਾ ਹੈ ਉਹ ਇਹਨਾਂ ਅੱਖਾਂ ਦਾ ਵਿਸ਼ਾ ਨਹੀਂ ਹੈ, ਹੱਥਾਂ ਦਾ ਵਿਸ਼ਾ ਨਹੀਂ ਹੈ, ਕੋਈ ਪਕੜ ਨਹੀਂ ਸਕਦਾ ਹੈ। ਇਹ ਹੁਣ ਸ਼੍ਰਵਣ ਕਰੋ।
ਇੰਦਰੀ ਤੇ ਪ੍ਰਤੱਛ ਨੈ ਸੋਏ, ਪ੍ਰਤੱਛ ਪ੍ਰਮਾਨ ਅਭਿਸ਼ੇ ਹੋਏ।
ਇੰਦਰੀਆਂ ਕਰਕੇ ਉਹ ਪ੍ਰਤੱਖ ਨਹੀਂ ਨਜ਼ਰ ਆਉਂਦਾ, ਇਸ ਕਰਕੇ ਉਹ ਪ੍ਰਤੱਖ ਪ੍ਰਮਾਣ ਦਾ ਵਿਸ਼ਾ ਨਹੀਂ ਹੈ।
ਜਿਨ ਬ੍ਰਹਮ ਕੈ ਕੋਈ ਨਾ ਹੈ, ਜਥਾ ਤੂੰ ਇਮ ਜਾਨ, ਅਦਵੈ ਏਕ ਆਤਮਾ ਮਾਨ।
ਇਸ ਕਰਕੇ ਉਹ ਅਨੁਮਾਨ ਪ੍ਰਮਾਣ ਦੁਆਰਾ ਵੀ ਸਿੱਧ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਉਹ ਵਾਹਿਗੁਰੂ ਜੋ ਹੈ ਅਦਵੈ ਹੈ।
ਚੇਤਨ ਸਮ ਚੇਤਨ ਨੈ ਕੋਏ, ਵਿਸ਼ੇ ਉਪਮਾਨ ਨਯਾ ਤੇ ਹੋਏ।
ਉਹ ਇਸ ਕਰਕੇ ਵਿਸ਼ੇ ਉਪਮਾਨ ਦਾ ਵਿਸ਼ੇ ਵੀ ਨਹੀਂ, ਕਿਉਂ ਉਪਮਾ ਦਈਏ ਕਿਸੇ ਦੀ ਆਪਾਂ, ਕਿਉਂਕਿ ਚੇਤਨ ਦੇ ਬਰਾਬਰ ਹੋਰ ਕੋਈ ਚੇਤਨ ਨਹੀਂ ਹੈ, ਇਸ ਕਰਕੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਉਹਦੇ ਬਰਾਬਰ ਹੋਰ ਕੋਈ ਚੇਤਨ ਹੈ।
ਕਾਰਨ ਕਾਰਜ ਭੇਦ ਨਾ ਅਹੈ, ਅਰਥਾਪਤੀ ਵਿਸ਼ੇ ਨੈ ਲਹੈ।
ਕਿਉਂਕਿ ਉਹਦੇ ਵਿੱਚ ਨਾ ਤਾਂ ਕਾਰਨ ਤੇ ਕਾਰਜ ਦਾ ਭੇਦ ਹੀ ਹੈ। ਅਰਥਾਪਤੀ ਪ੍ਰਮਾਣ ਵਿੱਚ ਇਹ ਦੇਖਿਆ ਸੀ ਆਪਾਂ ਨੇ, ਇਸ ਕਰਕੇ ਕਹਿੰਦੇ ਅਰਥਾਪਤੀ ਦਾ ਵਿਸ਼ੇ ਵੀ ਨਹੀਂ ਹੈ, ਕਿਉਂਕਿ ਉਹਦੇ ਵਿੱਚ ਨਾ ਤਾਂ ਕਾਰਨ ਹੈ ਨਾ ਕਾਰਜ ਹੈ। ਇਹ ਬ੍ਰਹਮ ਗਿਆਨ ਵਿੱਚ ਜਾ ਕੇ ਅਵਸਥਾ ਬਣੀ ਸੀ ਇੱਕ ਵਾਰ ਪਿੱਛੇ ਜੇ, ਕਥਾ ਸੁਣਦਿਆਂ ਸੁਣਦਿਆਂ ਇਹ ਪ੍ਰਸੰਗ ਆਇਆ ਸੀ ਕਿ ਬ੍ਰਹਮ ਗਿਆਨੀ ਦੇ ਅੰਦਰੋਂ ਇਹ ਚੀਜ਼ਾਂ ਆਪਣੇ ਆਪ ਮੁੱਕ ਜਾਂਦੀਆਂ ਨੇ, ਕਾਰਨ ਅਤੇ ਕਾਰਜ ਵੀ ਮੁੱਕ ਜਾਂਦੇ ਹਨ।
ਮਨ ਬਾਣੀ ਕੋ ਵਿਸ਼ੇ ਨ ਜੋਏ, ਸ਼ਬਦ ਅਈਤੇ ਜਗ ਵਿਸ਼ੇ ਨ ਹੋਏ।
ਸੋ ਜੋ ਮਨ ਬਾਣੀ ਦਾ ਵਿਸ਼ਾ ਵੀ ਨਹੀਂ ਹੈ, ਜਿਵੇਂ ਆਈ ਤੇਜਕ ਦੁਆਰਾ ਪ੍ਰਮਾਣ ਦਿੱਤਾ ਸੀ, ਉਹ ਵਿਸ਼ਾ ਵੀ ਇਹਦਾ ਬਣਦਾ ਨਹੀਂ ਹੈ।
ਦੇਸ਼ ਕਾਲ ਨੈ ਵਸਤ ਪਰਛਿੰਨ, ਏਕ ਆਤਮਾ ਆਨੰਦ ਅਭਿੰਨ।
ਦੇਸ਼ ਕਾਲ ਤੇ ਵਸਤੂ ਕਰਕੇ ਉਹ ਕੱਟਿਆ ਨਹੀਂ ਜਾਂਦਾ, ਕੋਈ ਉਹਦਾ ਦੇਸ਼ ਨਹੀਂ ਹੈ, ਕੋਈ ਉਹਦਾ ਕਾਲ ਜੋ ਸਮਾਂ ਨਹੀਂ ਹੈ, ਉਹਦੇ ਵਿੱਚ ਵਸਤੂ ਨਹੀਂ ਹੈ। ਇਹ ਤਿੰਨਾਂ ਦੀ ਵਿਆਖਿਆ ਜਪਜੀ ਸਾਹਿਬ ਦੇ ਅਰਥਾਂ ਵਿੱਚ ਹੈ, ਕਿਉਂਕਿ ਉਹਦਾ ਫਿਰ ਵਿਸਤਾਰ ਬਹੁਤ ਵੱਡਾ ਹੋ ਜਾਂਦਾ ਹੈ। ਇਸ ਕਰਕੇ ਉਹ ਦੇਸ਼ ਕਾਲ ਵਸਤੂ ਤੋਂ ਰਹਿਤ ਇੰਨਾ ਹੀ ਪ੍ਰਮਾਣ ਬਹੁਤ ਹੈ, ਉਹ ਵਾਹਿਗੁਰੂ ਏਕ ਆਤਮਾ ਆਨੰਦ ਅਭਿੰਨ ਸਾਰਿਆਂ ਨਾਲੋਂ ਵੱਖਰਾ ਅਤੇ ਇੱਕ ਆਤਮਾ ਰੂਪ ਅਭਿੰਨ ਰੂਪ ਆਨੰਦ ਸਰੂਪ ਹੈ।
ਦੇਸ਼ ਨਹੀਂ ਐਸੋ ਕਿਤ ਲਹੋ ਚੇਤਨ ਬ੍ਰਹਮ ਨਹੀਂ ਜੇ ਕਹੋ।
ਹੁਣ ਇਹੋ ਜਿਹਾ ਕੋਈ ਦਾਂ ਨਹੀਂ ਹੈ, ਕੋਈ ਦੇਸ਼ ਨਹੀਂ ਹੈ ਜਿੱਥੇ ਕਹੀਏ ਕਿ ਬ੍ਰਹਮਨ ਹੈ ਨਹੀਂ। ਇਸ ਕਰਕੇ ਗੱਲ ਵੀ ਸਿੱਧ ਨਹੀਂ ਹੁੰਦੀ, ਉਹਨੂੰ ਆਪਾਂ ਦੇਸ਼ ਦੁਆਰਾ ਸਿੱਧ ਨਹੀਂ ਕਰ ਸਕਦੇ, ਉਹ ਸਰਵ ਵਿਆਪਕ ਹੈ।
ਸਕਲ ਦੇਸ਼ ਮੈਂ ਪੂਰਨ ਪਿਖੀਏ ਦੇਸ਼ ਪਰਛੇਦ ਨਈਆਂ ਤੇ ਲਖੀਏ।
ਸਾਰਿਆਂ ਦੇਸ਼ਾਂ ਵਿੱਚ ਉਹ ਪੂਰਨ ਦੇਖਿਆ ਜਾਂਦਾ ਹੈ, ਇਸ ਕਰਕੇ ਆਪਾਂ ਉਹਨੂੰ ਕਿਸੇ ਦੇਸ਼ ਰਾਹੀਂ ਜਾਂ ਉਹਦੇ ਵਿੱਚ ਕੋਈ ਦੇਸ਼ ਹੈ ਜਾਂ ਦੇਸ਼ ਰਾਹੀਂ ਉਹਨੂੰ ਸਿੱਧ ਕਰਨ ਦਾ ਯਤਨ ਕਰੀਏ ਕਿ ਫਲਾਨੇ ਥਾਂ ਹੀ ਹੈ, ਇਉਂ ਨਹੀਂ ਹੈ, ਵਿਆਪਕ ਹੈ। ਜਿਵੇਂ ਕਿ ਦੱਖਣ ਦੇਸ਼ ਹਰੀ ਕਾ ਬਾਸਾ, ਕਬੀਰ ਜੀ ਕਹਿੰਦੇ ਨੇ, ਹਿੰਦੂ ਕਹਿੰਦੇ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲੈ ਮੁਕੰਮ, ਕਹਿੰਦੇ ਪੱਛਮ 'ਚ ਰੱਬ ਰਹਿੰਦਾ ਹੈ, ਉਹ ਕਹਿੰਦੇ ਦੱਖਣ 'ਚ ਰਹਿੰਦਾ ਹੈ। ਕਬੀਰ ਜੀ ਕਹਿੰਦੇ ਅਵਰ ਮੁਲਖ ਕਿਸ ਕੇਰਾ, ਉਹ ਬਾਕੀ ਜਿਹੜੇ ਉੱਤਰ ਦਿਸ਼ਾ ਹੈ ਅਤੇ ਜਿਹੜੀਆਂ ਬਾਕੀ ਪੂਰਬ ਦਿਸ਼ਾ ਹੈ, ਅਸਮਾਨ ਹੈ, ਪਤਾਲ ਹੈ, ਹੋਰ ਹੈ, ਹੋਰ ਹੈ, ਸਭ ਕੁਛ ਉੱਥੇ ਨਹੀਂ ਹੈ ਪਰਮਾਤਮਾ। ਤੁਸੀਂ ਸਾਰਿਆਂ ਨੇ ਦਿਸ਼ਾਵਾਂ ਵਿੱਚ ਮੰਨ ਲਿਆ ਵਾਹਿਗੁਰੂ ਨੂੰ, ਇਸ ਕਰਕੇ ਵਾਹਿਗੁਰੂ ਸਰਬ ਵਿਆਪਕ ਹੈ।
ਭੂਤ ਭਵਿੱਖਤ ਅਰ ਵਰਤਮਾਨ ਬ੍ਰਹਮ ਆਤਮਾ ਏਕ ਸਮਾਨ।
ਭੂਤ ਭਵਿੱਖਤ ਅਤੇ ਵਰਤਮਾਨ ਬ੍ਰਹਮ ਆਤਮਾ ਇੱਕ ਸਮਾਨ ਹੈ, ਉਹਦੇ ਵਿੱਚ ਇਹ ਨਹੀਂ ਜਿਵੇਂ ਆਪਣੇ ਵਿੱਚ ਹੈ, ਉਹ ਪ੍ਰਮਾਣ ਰਾਹੀਂ ਸਿੱਧ ਹੋਣਾ ਹੈ। ਜਿਵੇਂ ਆਪਣਾ 100 ਸਾਲ, ਸੋ ਇੰਦਰ ਦਾ ਇੱਕ ਦਿਨ, ਆਪਣਾ 100 ਸਾਲ ਫੇਰ ਲੰਘ ਜੇ ਇੰਦਰ ਦੀ ਇੱਕ ਰਾਤ, ਇਸੇ ਤਰ੍ਹਾਂ ਇੰਦਰ ਦਾ 100 ਸਾਲ, ਬ੍ਰਹਮਾ ਦਾ ਇੱਕ ਦਿਨ, ਇਸੇ ਤਰ੍ਹਾਂ ਹੀ ਬ੍ਰਹਮਾ ਦਾ ਫਿਰ 1000 ਸਾਲ, ਫਿਰ ਵਿਸ਼ਨੂੰ ਦਾ ਇੱਕ ਦਿਨ, ਫਿਰ ਉਹਦਾ ਸਾਲ, ਫਿਰ ਸ਼ਿਵਜੀ ਦਾ ਦਿਨ, ਇਉਂ ਕਰਦਿਆਂ ਕਰਦਿਆਂ ਸ਼ਿਵਜੀ ਦੀ ਉਮਰ ਸਭ ਤੋਂ ਲੰਮੀ ਮੰਨੀ ਹੈ। ਜਦੋਂ ਇੱਕ ਸ਼ਿਵਜੀ ਜਾ ਕੇ ਸਰੀਰ ਛੱਡ ਜਾਂਦਾ ਹੈ, ਇੰਨਾ ਸਮਾਂ ਹੋ ਗਿਆ, ਇਹ ਕੋਈ ਅੰਤ ਨਹੀਂ ਹੈ ਇਹਦਾ। ਕਹਿੰਦੇ ਉਦੋਂ ਮਾਇਆ ਦਾ ਸਿਰਫ ਇੱਕ ਛਿਨ ਗੁਜ਼ਰਦਾ ਹੈ ਅਤੇ ਰੱਬ ਦਾ ਕੀ ਗੁਜ਼ਰਿਆ? ਕੁਛ ਵੀ ਨਹੀਂ ਗੁਜ਼ਰਿਆ। ਇਸ ਕਰਕੇ ਵਾਹਿਗੁਰੂ ਵਿੱਚ ਸਮਾਂ ਨਹੀਂ ਹੈ, ਉਹ ਭੂਤ ਭਵਿੱਖ ਵਰਤਮਾਨ ਆਪਣੇ ਵਿੱਚ ਹੀ ਹੈ। ਆਪਾਂ ਧਰਤੀ 'ਤੇ ਰਹਿਣ ਵਾਲੇ ਜੀਵ ਕਹਿੰਦੇ ਹਾਂ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਪਰ ਜਦੋਂ ਉਹਦੇ ਕੋਲ ਚਲੇ ਗਏ ਉੱਥੇ ਇਹ ਗੱਲ ਨਹੀਂ ਹੋਣੀ, ਉੱਥੇ ਤਾਂ ਉਹ ਸਦਾ ਸਲਾਮਤ ਨਿਰੰਕਾਰ ਹੈ।
ਵਾਦ ਨਾ ਕਾਟ ਜਨਮ ਨੈ ਨਾਸ਼, ਇਕ ਰਸ ਸਦਾ ਰਿਓ ਸੁਪ੍ਰਕਾਸ਼।
ਉਹ ਨਾ ਵਾਦ ਹੈ ਨਾ ਘਾਟ ਹੈ, ਜ਼ਮੀਨ ਜਮਾ ਕੇ ਵਿਖਿਆ ਸਮਸਤ ਏਕ ਜੋਤ ਹੈ, ਨਾ ਵਾਦ ਹੈ ਨਾ ਘਾਟ ਹੈ, ਨਾ ਘਾਟ ਬਾਦ ਹੋਤ ਹੈ, ਨਾ ਜਨਮ ਨਾ ਨਾਸ, ਇੱਕ ਰਸ ਸਦਾ ਪ੍ਰਕਾਸ਼ ਸਰੂਪ ਹੈ।
ਯਾ ਤੇ ਕਾਲ ਪਰਛੇਦ ਨਾ ਕੋਏ, ਅਕਰੈ ਅਚਲ ਕੂਟ ਸਮ ਸੋਏ।
ਉਹ ਤਾਂ ਪਹਾੜ ਵਾਂਗੂ ਹੈ, ਅਕਰੈ ਉਹ ਜੋ ਕਿਰਿਆ ਤੋਂ ਰਹਿਤ, ਅਚਲ ਜੋ ਵਾਹਿਗੁਰੂ ਹੈ, ਤੋ ਇਸੇ ਪ੍ਰਕਾਰ ਪ੍ਰਗਤ ਪਰਬਤ ਵਾਂਗੂ ਜੋ ਅਚਲ ਪਰਮੇਸ਼ਰ ਹੈ, ਉਹ ਕਾਲ ਕਰਕੇ ਅਸੀਂ ਉਹਨੂੰ ਕੱਟ ਨਹੀਂ ਸਕਦੇ, ਕਿ ਤਿੰਨ ਕਾਲ ਕਰਕੇ ਉਹ ਵਾਹਿਗੁਰੂ ਪ੍ਰਛੇਦਨ ਨਹੀਂ ਹੁੰਦਾ ਕਿ ਕਹੀਏ ਵਾਹਿਗੁਰੂ ਆਉਣ ਵਾਲੇ ਸਮੇਂ ਵਿੱਚ ਜਾਂ ਅੱਜ ਜਾਂ ਪਿੱਛੇ ਕੋਈ ਉਹਦਾ ਪ੍ਰਮਾਣ ਇਹੋ ਜਿਹਾ ਦੇਣ ਲੱਗ ਜਾਈਏ। ਕਹਿੰਦੇ ਇਹੋ ਜਿਹੇ ਪ੍ਰਮਾਣ ਦੇ ਕੇ ਵੀ ਉਹਨੂੰ ਕੱਟ ਨਹੀਂ ਸਕਦੇ।
ਸਰਬ ਆਤਮਾ ਸਭ ਮੈਂ ਬਾਸਾ, ਸਰਬਾਧਾਰ ਸਮਸਤ ਪ੍ਰਕਾਸ਼ਾ।
ਉਹ ਤਾਂ ਸਾਰਿਆਂ ਦਾ ਹੀ ਆਤਮਾ ਰੂਪ ਹੈ, ਸਾਰਿਆਂ ਵਿੱਚ ਹੀ ਵਾਸਾ ਹੈ, ਸਾਰਿਆਂ ਦਾ ਆਸਰਾ ਹੈ, ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ।
ਯਾ ਤੇ ਵਸਤ ਪਰਛੇਦ ਨਾ ਕੋਏ, ਤੀਨੋ ਤੇ ਪਰਛਿੰਨ ਨਾ ਹੋਏ।
ਤਾਂ ਤੇ ਉਹ ਵਸਤੂ ਕਰਕੇ ਕੱਟਿਆ ਨਹੀਂ ਜਾ ਸਕਦਾ, ਪ੍ਰਛੇਦਨ ਨਹੀਂ ਹੋ ਸਕਦਾ। ਇਸ ਕਰਕੇ ਤਿੰਨਾਂ ਤੋਂ ਵੱਖਰਾ ਹੈ ਵਾਹਿਗੁਰੂ, ਭਾਵ ਦੇਸ਼ ਕਾਲ ਵਸਤੂ ਤੋਂ ਦੇ ਇਹਨਾਂ ਦੇ ਭੇਦ ਤੋਂ ਰਹਿਤ ਹੈ।
ਦੋਹੇਰਾ ਆਸ਼ਰੈ ਬਿਖੈ ਅਗਿਆਨ ਕੋ ਹੋਤ ਬ੍ਰਹਮ ਹੀ ਏਕ।
ਸੋ ਹੁਣ ਫਰਮਾਉਂਦੇ ਨੇ ਕਿ ਜਿਵੇਂ ਉਹ ਦੇਸ਼ ਕਾਲ ਵਸਤੂ ਕਰਕੇ ਪ੍ਰਛਿੰਨ ਹੈ, ਢਕਿਆ ਹੋਇਆ, ਇਸੇ ਪ੍ਰਕਾਰ ਉਹਨੂੰ ਸਿੱਧ ਨਹੀਂ ਕਰ ਸਕਦਾ ਕੋਈ ਦੇਸ਼ ਕਾਲ ਵਸਤੂ ਵਿੱਚ। ਹੁਣ ਇੱਕ ਅਜੀਬ ਜਿਹਾ ਬਚਨ ਦੱਸਦੇ ਨੇ, ਕਹਿੰਦੇ ਜਿਹੜਾ ਅਗਿਆਨ ਹੈ ਨਾ ਆਪਾਂ ਨੂੰ ਹੁੰਦਾ, ਅਗਿਆਨ ਦਾ ਆਸਰਾ ਵੀ ਉਹ ਆਪ ਹੀ ਹੈ, ਉਹਦੇ ਆਸਰੇ ਹੀ ਅਗਿਆਨ ਪੈਦਾ ਹੁੰਦਾ ਆਪਣੇ ਅੰਦਰ। ਨਮੋ ਅੰਧਕਾਰੇ ਨਮੋ ਤੇਜ ਤੇਜੇ, ਇਸ ਕਰਕੇ ਉਹ ਵਾਹਿਗੁਰੂ ਅਗਿਆਨ ਦਾ ਆਸਰਾ ਹੈ।
ਸੁਣੀਐ ਜੁਤ ਦ੍ਰਿਸ਼ਟਾਂਤ ਕੇ ਕੀਜੈ ਬੋਰ ਬਵੇਕ।
ਕਹਿੰਦੇ ਪ੍ਰਮਾਣ ਦੇ ਕੇ ਦੱਸਦਾ ਤੁਹਾਨੂੰ ਅਗਿਆਨ ਦਾ ਆਸਰਾ ਵਾਹਿਗੁਰੂ ਕਿਵੇਂ ਹੋ ਗਿਆ। ਵਾਹਿਗੁਰੂ ਦਾ ਗਿਆਨ ਦਾ ਆਸਰਾ ਹੈ। ਕਹਿੰਦੇ ਮੈਂ ਤੁਹਾਨੂੰ ਪ੍ਰਮਾਣ ਦਿੰਦਾ, ਤੁਸੀਂ ਆਪੇ ਸਮਝ ਜਾਓਗੇ, ਇਸ ਤਰ੍ਹਾਂ ਫਿਰ ਤੁਸੀਂ ਭਾਵੇਂ ਵਿਚਾਰ ਕਰ ਲੈਣਾ।
ਚੌਪਏ ਜਿਮ ਕੋ ਛਟਕੇ ਬੀਚ ਅੰਧੇਰਾ ਛਾਦਨ ਕੀ ਨਸ ਪਰੈ ਨਹੇਰਾ।
ਜਿਵੇਂ ਆਪਾਂ ਇੱਕ ਕੋਠੇ ਵਿੱਚ ਵੜ ਜਾਈਏ, ਇੱਕ ਕਮਰਾ ਐਸਾ ਹੋਵੇ ਚਾਰੇ ਪਾਸਿਓਂ ਬੰਦ ਹੋਵੇ, ਉਹਦੇ ਵਿੱਚ ਹਨੇਰਾ ਹੀ ਹਨੇਰਾ ਹੋਵੇ।
ਕੋਸ਼ਟ ਕਰਿਓ ਵਿਖੈ ਤਮ ਹੋਏ ਦਿਖਬੇ ਮੈਂ ਆਵਤ ਸੋਏ।
ਕੋਠੇ ਕਰਕੇ ਹੀ ਕੋਠਾ ਨਹੀਂ ਦਿਖਦਾ, ਕਿਉਂਕਿ ਚਾਰੇ ਪਾਸੇ ਤਾਂ ਬਾਹਰ ਚਾਨਣਾ ਹੈ, ਪਰ ਆਪਾਂ ਤਾਂ ਰੋਸ਼ਨਦਾਨ ਵੀ ਬੰਦ, ਦਰਵਾਜ਼ਾ ਵੀ ਬੰਦ, ਕੋਠੇ ਨੇ ਕੋਠੇ ਨੂੰ ਹੀ ਬੰਦ ਕਰ ਲਿਆ, ਕੋਠੇ ਨੇ ਆਪਣਾ ਵਿਸ਼ਾ ਹੀ ਬੰਦ ਕਰ ਦਿੱਤਾ, ਭਾਵ ਕੋਠੇ ਦੇ ਹਨੇਰੇ ਵਿੱਚ ਖੜੋਤਿਆਂ ਕੋਠਾ ਨਜ਼ਰ ਨਹੀਂ ਆਉਂਦਾ ਆਪਾਂ ਨੂੰ, ਇਹ ਕੀ ਹੋ ਗਿਆ।
ਹਰ ਕੋਸ਼ਟ ਹੀ ਆਸ਼ਰੈ ਤਮ ਕੋ ਇਮਹੀ ਜਾਨੋ ਰੂਪ ਬ੍ਰਹਮ ਕੋ।
ਕਿਉਂਕਿ ਕਹਿੰਦੇ ਉਹ ਜਿਹੜਾ ਕੋਠਾ ਹੈ ਉਹੀ ਹਨੇਰੇ ਦਾ ਆਸਰਾ ਬਣ ਗਿਆ, ਕੋਠੇ ਕਰਕੇ ਹੀ ਹਨੇਰਾ ਹੋ ਗਿਆ, ਇਸੇ ਪ੍ਰਕਾਰ ਬ੍ਰਹਮ ਕਰਕੇ ਹੀ ਹਨੇਰਾ ਹੋ ਜਾਂਦਾ ਆਪਣੇ ਅੰਦਰ, ਬ੍ਰਹਮ ਕਰਕੇ ਹੀ ਚਾਨਣ ਹੋ ਜਾਂਦਾ ਆਪਣੇ ਅੰਦਰ। ਜਿਵੇਂ ਹਨੇਰੇ ਦਾ ਆਸਰਾ ਕੋਠਾ, ਇਸੇ ਪ੍ਰਕਾਰ ਅਗਿਆਨ ਦਾ ਆਸਰਾ ਆਪ ਹੀ ਹੈ, ਆਪ ਹੀ ਸਾਨੂੰ ਅਗਿਆਨ ਦਾ ਹਨੇਰਾ ਪਾਉਣ ਵਾਲਾ ਹੈ, ਆਪ ਹੀ ਸਾਨੂੰ ਚਾਨਣ ਕਰਨ ਵਾਲਾ ਹੈ, ਦੋਨੋਂ ਕਰਮ ਆਪ ਹੀ ਕਰਦੇ ਨੇ।
ਇਸ ਤੇ ਹੀ ਉਪਜਿਓ ਅਗਿਆਨ ਯਾਂ ਤੇ ਐ ਆਸਰੋ ਜਾਨ।
ਉਹਦੇ ਤੋਂ ਹੀ ਅਗਿਆਨ ਪ੍ਰਗਟ ਹੋਇਆ ਹੈ, ਇਸ ਕਰਕੇ ਅਗਿਆਨ ਦਾ ਆਸਰਾ ਵਾਹਿਗੁਰੂ ਨੂੰ ਜਾਣੋ। ਦੀਵੇ ਦੇ ਥੱਲੇ ਹਨੇਰਾ, ਨਾਲੇ ਦੀਵਾ ਚਾਨਣ ਕਰਦਾ, ਫਿਰ ਦੀਵੇ ਥੱਲੇ ਹਨੇਰਾ ਕਿਉਂ ਹੋ ਗਿਆ? ਜੇ ਇਹਦੇ ਨਾਲੋਂ ਤਾਂ ਦੀਵਾ ਬੰਦ ਕਰ ਦਈਏ ਸਮਕਾ ਦੀਵੇ ਥੱਲੇ ਚਾਨਣ ਹੋ ਜਾਂਦਾ। ਇਸ ਕਰਕੇ ਜਿਵੇਂ ਦੀਵੇ ਦੇ ਥੱਲੇ ਹਨੇਰਾ ਹੈ, ਉਹਦੀ ਬੱਤੀ ਬਾਲ ਦਈਏ, ਚਾਰੇ ਪਾਸੇ ਪ੍ਰਕਾਸ਼ ਹੈ ਪਰ ਨਾਲ ਹਨੇਰਾ, ਇਸੇ ਤਰ੍ਹਾਂ ਹੀ ਵਾਹਿਗੁਰੂ ਕਰਕੇ ਹੀ ਅਗਿਆਨ ਹੈ, ਵਾਹਿਗੁਰੂ ਕਰਕੇ ਹੀ ਗਿਆਨ ਹੈ। ਜੇ ਵਾਹਿਗੁਰੂ ਨੂੰ ਭੁੱਲ ਜਾਓ ਭਾਈ ਤਾਂ ਅਗਿਆਨ ਹੈ, ਜੇ ਉਹਨੂੰ ਯਾਦ ਕਰ ਲਓ ਤਾਂ ਗਿਆਨ ਹੈ। ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ, ਜੇ ਯਾਦ ਕਰੀ ਜਾਓ ਤਾਂ ਗਿਆਨ ਹੈ, ਨਾ ਯਾਦ ਕਰੋ ਤਾਂ ਅਗਿਆਨ ਹੈ।
ਬ੍ਰਹਮ ਕੋ ਲਖਨ ਦੇਤ ਨੈ ਸੋਏ ਯਾਂ ਤੇ ਵਿਸ਼ੈ ਬ੍ਰਹਮ ਹੀ ਹੋਏ।
ਜਿਵੇਂ ਆਪਾਂ ਕੋਠੇ ਦੇ ਵਿੱਚ ਬੰਦ ਹੋ ਗਏ, ਲਾਈਟ ਚਲੀ ਗਈ, ਮੱਸਿਆ ਦੀ ਗੁੱਪ ਰਾਤ, ਅੰਦਰ ਹੱਥ ਨੂੰ ਹੱਥ ਨਹੀਂ ਦਿਖਦਾ, ਇਹਦੇ ਨਾਲੋਂ ਤਾਂ ਮਾੜਾ ਜਿਹਾ ਬਾਹਰ ਚਲੇ ਜਾਈਏ, ਥੋੜ੍ਹਾ ਥੋੜ੍ਹਾ ਦਿਖਦਾ ਹੁੰਦਾ, ਕਿਉਂਕਿ ਤਾਰਿਆਂ ਦੀ ਛਾਵੇਂ ਕਹਿੰਦੇ ਤਾਰਿਆਂ ਦੇ ਚਾਨਣ ਕਰਕੇ ਦਿਖਦਾ, ਮਾੜਾ ਮਾੜਾ ਦਿਖਦਾ। ਪਰ ਕੋਠਾ ਹੀ ਆਪਣੇ ਅਗਿਆਨ ਵਿੱਚ ਲੈ ਕੇ ਆਪਾਂ ਨੂੰ ਬਹਿ ਗਿਆ, ਕੋਠੇ ਦੇ ਆਸਰੇ ਕਰਕੇ ਅਗਿਆਨ ਛਾ ਗਿਆ ਆਪਣੇ ਅੰਦਰ, ਕੋਠਾ ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਬ੍ਰਹਮ ਦੇ ਆਸਰੇ ਹੀ ਅਗਿਆਨ ਪੈਦਾ ਹੋ ਗਿਆ ਅਤੇ ਬ੍ਰਹਮ ਨਜ਼ਰ ਨਹੀਂ ਆਉਂਦਾ ਆਪਾਂ ਨੂੰ। ਸੋ ਇਸੇ ਤਰ੍ਹਾਂ ਜਿਵੇਂ ਅੱਖਾਂ ਜਿਹੜੀਆਂ ਨੇ, ਅੱਖਾਂ ਦੇਖੋ ਸਾਰੇ ਜਗਤ ਨੂੰ ਦੇਖ ਸਕਦੀਆਂ ਨੇ ਪਰ ਆਪਣੇ ਆਪ ਨੂੰ ਨਹੀਂ ਦੇਖ ਸਕਦੀਆਂ, ਇਹੀ ਤਾਂ ਬ੍ਰਹਮ ਹੈ। ਇਸੇ ਪ੍ਰਕਾਰ ਤਾਂ ਇਹਦਾ ਨਾਮ ਹੀ ਅਗਿਆਨ ਹੈ। ਮੈਂ ਆਪਣੇ ਆਪ ਕਿਵੇਂ ਦੇਖਾਂ? ਉਹ ਆਪਣਾ ਆਪ ਪਿੱਛੇ ਸਾਰਾ ਦਿਖਾਇਆ ਆਪਾਂ ਨੂੰ, ਕਿਵੇਂ ਕਿਵੇਂ ਅੰਦਰ ਸਾਡੇ ਕੀ ਸਿਸਟਮ ਚੱਲਦਾ ਹੈ।
ਦੁਆ ਸ਼ਕਤੀ ਥਾਰਤ ਅਗਿਆਨ ਇੱਕ ਆਵਰਨ ਵਿਖੇ ਪੈ ਆਨ।
ਹੁਣ ਕਹਿੰਦੇ ਨੇ ਇਹ ਅਗਿਆਨ ਜਿਹੜਾ ਹੈ ਦੋ ਸ਼ਕਤੀਆਂ ਧਾਰਨ ਕਰਦਾ ਹੈ, ਇੱਕ ਆਵਰਨ ਸ਼ਕਤੀ ਇੱਕ ਵਿਖੇਪ ਸ਼ਕਤੀ। ਇਹ ਇਹਨਾਂ ਨੂੰ ਆਪਾਂ ਮੈਲਾਂ ਗਿਣਦੇ ਹੁੰਦੇ ਆਮ ਤੌਰ 'ਤੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਆਮ ਤੌਰ 'ਤੇ ਕਥਾ 'ਚ ਇਹਨਾਂ ਚੀਜ਼ਾਂ ਦਾ ਵਖਿਆਨ ਹੁੰਦਾ ਹੁੰਦਾ ਹੈ, ਮਲ ਵਿਖੇਪ ਆਵਰਨ ਇਹਨਾਂ ਦਾ ਜ਼ਿਕਰ ਕਰਦੇ ਨੇ ਕਿ ਅਗਿਆਨ ਨੇ ਇੱਥੇ ਦੋ ਰੂਪ ਧਾਰਨ ਕੀਤੇ ਨੇ, ਵਿਖੇਪਤਾ ਤੇ ਆਵਰਨਤਾ।
ਬ੍ਰਹਮ ਕਰਿਓ ਆਛਾਦਨ ਜਾਹੇ ਜਿਸ ਤੇ ਜਾਣ ਸਕੈ ਕਿਮ ਨਾਏ।
ਹੁਣ ਕੀ ਕੀਤਾ? ਜਿਸ ਸ਼ਕਤੀ ਨੇ ਬ੍ਰਹਮ ਨੂੰ ਢੱਕ ਲਿਆ, ਜਿਸ ਕਰਕੇ ਬ੍ਰਹਮ ਨੂੰ ਆਪਾਂ ਜਾਣ ਨਹੀਂ ਸਕਦੇ ਕਿਸੇ ਤਰ੍ਹਾਂ ਵੀ, ਉਹ ਜਿਹੜੀ ਸ਼ਕਤੀ ਹੈ
ਇਹ ਆਵਰਨ ਸ਼ਕਤ ਦ੍ਰਿੜ ਹੈ ਜਿਮ ਕੇ ਭਏ ਜੀਵ ਜਗ ਬਹਿ।
ਇਹ ਆਵਰਨ ਸ਼ਕਤੀ ਹੈ, ਬ੍ਰਹਮ ਨੂੰ ਦੇਖ ਨਹੀਂ ਸਕਦੇ ਆਪਾਂ, ਜਿਹਦੇ ਕਰਕੇ ਜੀਵ ਦੁਨੀਆਂ ਦੇ ਅੰਦਰ ਰੁੜਿਆ ਜਾ ਰਿਹਾ ਹੈ। ਉਸੇ ਕਰਕੇ ਤਾਂ ਆਪਾਂ ਸਾਰੇ ਜਾਣੇ ਦੁਨੀਆਂ ਦੇ ਅੰਦਰ ਬਹਿ ਜਾਂਦੇ ਹਾਂ, ਭਵਜਲ ਵਿੱਚ ਡੁੱਬ ਜਾਂਦੇ ਹਾਂ। ਪਰ ਇਹ ਅਗਿਆਨ ਦੀ ਇੱਕ ਸ਼ਕਤੀ ਹੈ ਜਿਹੜੀ ਆਪਾਂ ਨੂੰ ਬ੍ਰਹਮ ਦੇ ਦਰਸ਼ਨ ਨਹੀਂ ਕਰਨ ਦਿੰਦੀ।
ਦਿਖਾਵਨ ਕਰੇ ਗਜ ਬਾਜੀ ਬਨ ਗਨ ਤਰੁ ਹਰੇ।
ਹੁਣ ਦੂਜੀ ਸ਼ਕਤੀ ਦਾ ਕਥਨ ਕਰਦੇ ਨੇ, ਵਿਖੇਪਤਾ ਅਵਰਨ ਸ਼ਕਤੀ। ਇਉਂ ਜਾਣ ਲਓ ਜਿਵੇਂ ਕੋਠੇ ਨੇ ਆਪਣੇ ਅੰਦਰ ਹਨੇਰਾ ਕਰਕੇ ਆਪਣਾ ਆਪ ਹੀ ਦਿਖਣੋਂ ਹਟਾ ਦਿੱਤਾ, ਅਥਵਾ ਅਵਰਨ ਸ਼ਕਤੀ ਪਹਿਲਾਂ ਵਾਲੀ ਮੈਂ ਗੱਲ ਕਰ ਰਿਹਾ, ਉਹ ਇੱਕ ਬਾਲਟੀ ਦਾ ਪ੍ਰਮਾਣ ਦਿੱਤਾ, ਕਮਰੇ ਅੰਦਰ ਮੋਮਬੱਤੀ, ਮੋਮਬੱਤੀ ਦੇ ਉੱਤੇ ਬਾਲਟੀ ਮੋਧੀ ਮਾਰ ਦਿੱਤੀ, ਉਹ ਬਾਲਟੀ ਮੋਧੀ ਮਾਰਨ ਕਰਕੇ ਕਮਰੇ 'ਚ ਹਨੇਰਾ ਹੋ ਗਿਆ। ਇਹਨੂੰ ਕਹਿੰਦੇ ਆਵਰਨ, ਆਵਰਨ ਹੁੰਦਾ ਪਰਦਾ। ਇਹ ਬਾਲਟੀ ਮੋਧੀ ਮਾਰਨ ਕਰਕੇ ਕਮਰੇ 'ਚ ਹਨੇਰਾ ਹੋ ਗਿਆ,